ਨਾਮ ਵਾਹਿਗੁਰੂ, ਸਤ 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 ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, 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 ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ,
ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤਨ ਭਾਵੈ ਚੋਲੜਾ ਪਿਆਰੇ ਕਿਉਂ ਧਨ ਸਿਜੈ ਜਾਏ ਹਉ ਕੁਰਬਾਨ ਜਾਓ ਮਿਹਰਬਾਨਾ ਹਉ ਕੁਰਬਾਨ ਜਾਓ ਹਉ ਕੁਰਬਾਨ ਜਾਓ ਤਿਨਾ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨ ਜਾਓ ਰਹਾਉ ਕਾਇਆ ਰੰਗੜ ਜੇਠੀਆ ਪਿਆਰੇ ਪਾਇਆ ਨਾਉ ਮਜੀਠ ਰੰਗੜ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲਾ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤ ਭਾਵੈ ਆਪੇ ਹੀ ਰਾਵ ਆਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਇਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗਤ ਜੀ ਆਪ ਸਮੂਹ ਸੰਗਤਾਂ ਧੰਨਤਾ ਦੇ ਯੋਗ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਓ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਧਰ ਦੇ ਰੱਖਿਅਕ ਪਰਮੇਸ਼ਵਰ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਤਖ਼ਤ ਤੇ ਸੁਭਾਏਮਾਨ ਹੋ ਕਰਕੇ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੀ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਦੋ ਪੱਖ ਰੱਖੇ ਹਨ। ਇੱਕ ਨਾਮ ਜਪਣ ਵਾਲਿਆਂ ਦਾ ਤੇ ਦੂਸਰਾ ਪੱਖ ਮਾਇਆ ਧਾਰੀਆਂ ਦਾ ਹੈ। ਔਰ ਇੱਕ ਕੱਚੇ ਰੰਗ ਦਾ ਤੇ ਦੂਸਰਾ ਪੱਕੇ ਰੰਗ ਦਾ, ਇਹ ਦੋ ਪੱਖ ਸਤਿਗੁਰਾਂ ਨੇ ਅੱਜ ਦੇ ਹੁਕਮਨਾਮੇ ਅੰਦਰ ਰੱਖੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ, ਹੇ ਅਕਾਲ ਪੁਰਖ, ਮੈਂ ਆਪ ਜੀ ਦੇ ਸਰੂਪ ਤੋਂ ਕੁਰਬਾਨ ਜਾਂਦਾ ਹਾਂ, ਆਪ ਜੀ ਦੇ ਨਾਮ ਤੋਂ ਵੀ ਕੁਰਬਾਨ ਜਾਂਦਾ ਹਾਂ ਤੇ ਆਪ ਜੀ ਦਾ ਨਾਮ ਜਪਣ ਵਾਲਿਆਂ ਤੋਂ ਵੀ ਕੁਰਬਾਨ ਜਾਂਦਾ ਹਾਂ। ਮਨ ਕਰਕੇ ਬਾਣੀ ਕਰਕੇ ਕ੍ਰਮ ਕਰਕੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਆਪ ਜੀ ਦੇ ਸਰੂਪ ਦੀ ਪਹਿਚਾਣ ਕੀਤੀ, ਆਪ ਜੀ ਦੇ ਨਾਮ ਨਾਲ ਜੁੜ ਕੇ ਨਾਮ ਦੇ ਵਿੱਚ ਤਦਾਕਾਰ ਹੋਏ। ਸਤਸੰਗਤ, ਸਭ ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਵਿੱਚ ਜ਼ਿਕਰ ਕਰਦੇ ਨੇ, ਨਾਮ ਦੀ ਪ੍ਰਾਪਤੀ ਵੀ ਉਹਨਾਂ ਨੂੰ ਹੁੰਦੀ ਆ ਜਿਨ੍ਹਾਂ ਤੇ ਧੁਰੋਂ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਵੇ। ਉਹਨਾਂ ਨੂੰ ਪੰਜਾਂ ਪਿਆਰਿਆਂ ਦੇ ਪਾਸੋਂ ਨਾਮ ਦੀ ਦਾਤ ਮਿਲਦੀ ਹੈ। ਇਕੱਲੇ ਦੁਕੱਲੇ ਕੋਲੋਂ ਨਾਮ ਲੈਣ ਦੀ ਮਰਯਾਦਾ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖਤਮ ਕਰ ਦਿੱਤੀ। ਸਤਸੰਗਤ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਵਿਸਾਖੀ ਦਾ ਦਿਹਾੜਾ ਆ ਰਿਹਾ ਹੈ, ਖਾਲਸੇ ਦਾ ਜਨਮ ਦਿਹਾੜਾ ਸਿੱਖ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਹੈ। ਇਸ ਦਿਨ ਸਤਿਗੁਰੂ ਜੀ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਫਿਰ ਆਪ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਖਾਲਸੇ ਦਾ ਰੂਪ ਬਖਸ਼ਿਸ਼ ਕੀਤਾ ਸੀ ਤੇ ਇਹ ਮਰਯਾਦਾ ਆਰੰਭ ਕਰ ਦਿੱਤੀ ਸੀ ਵੀ ਕੋਈ ਵੀ ਇਕੱਲਾ ਦੁਕੱਲਾ ਨਾਮ ਨਹੀਂ ਦੇ ਸਕਦਾ। ਨਾਮ ਦੀ ਦਾਤ ਪੰਜਾਂ ਪਿਆਰਿਆਂ ਦੇ ਪਾਸੋਂ ਹੀ ਪ੍ਰਾਪਤ ਹੁੰਦੀ ਹੈ ਤੇ ਜੋ ਅੰਮ੍ਰਿਤ ਛਕ ਕੇ ਪੰਜਾਂ ਤੋਂ ਨਾਮ ਦੀ ਦਾਤ ਲੈ ਕੇ ਫਿਰ ਨਾਮ ਦਾ ਅਭਿਆਸ ਕਰਦੇ ਨੇ, ਸਤਸੰਗਤ ਜੀ ਆਸਤੇ ਆਸਤੇ ਉਹ ਪਰਮੇਸ਼ਰ ਦੇ ਨਾਮ ਵਿੱਚ ਤਦਾਕਾਰ ਹੋ ਜਾਂਦੇ ਨੇ, ਨਾਮੀ ਦਾ ਰੂਪ ਬਣ ਜਾਂਦੇ ਹਨ। ਤੇ ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਜਾਵੇ ਮੈਂ ਉਹਨਾਂ ਤੋਂ ਸਦੀਵ ਕਾਲ ਕੁਰਬਾਨ ਜਾਂਦਾ ਹਾਂ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਖਮਣੀ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਦੇ ਅੰਦਰ ਨਾਮ ਸਿਮਰਨ ਦਾ ਮਹਾਤਮ ਵੀ ਦਰਸਾਇਆ ਹੈ। ਸਿਮਰਨ ਦੇ ਲਾਭ ਕੀ ਨੇ? ਜਦੋਂ ਆਪਾਂ ਸੁਖਮਣੀ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਪੜ੍ਹਦੇ ਹਾਂ ਨਾ, ਉਹਦੇ ਵਿੱਚ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਸਿਮਰਨ ਦਾ ਮਹਾਤਮ ਦਰਸਾਇਆ ਕੀ ਫਲ ਮਿਲਦਾ ਹੈ। ਸਿਮਰਾਉ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰਾਉ ਜਾਸ ਬਿਸਮ ਪਹਰਿਕ, ਨਾਮ ਜਪਤਿਆ ਗਣਤ ਅਨੇਕ। ਸਭ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਅਸ਼ਟਪਦੀ ਦੇ ਅੰਦਰ ਗੁਰਮੁਖੋ ਸਿਮਰਨ ਦੀਆਂ ਦਾਤਾਂ ਦਾ ਜ਼ਿਕਰ ਕੀਤਾ ਹੈ। ਜਿਹੜੇ ਸਿਮਰਨ ਕਰਦੇ ਨੇ ਉਹਨਾਂ ਨੂੰ ਰਿਧੀਆਂ ਸਿੱਧੀਆਂ ਨਿਧੀਆਂ ਦੀ ਪ੍ਰਾਪਤੀ ਹੁੰਦੀ ਹੈ। ਜਿਹੜੇ ਸਿਮਰਨ ਵਿੱਚ ਜੁੜ ਜਾਂਦੇ ਨੇ ਦੁਸ਼ਮਣ ਵੀ ਉਹਨਾਂ ਦੇ ਮਿੱਤਰ ਬਣ ਜਾਂਦੇ ਨੇ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਨਾਮ ਜਪਣ ਵਾਲਿਆਂ ਤੋਂ ਆਪਣੇ ਆਪ ਨੂੰ ਕੁਰਬਾਨ ਕੀਤਾ, ਸਤਸੰਗਤ ਜੀ ਉੱਥੇ ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਇਸ ਸਰੀਰ ਰੂਪੀ ਚੋਲੇ ਨੂੰ ਮਾਇਆ ਦੀ ਪਾਹ ਦੇ ਕੇ ਲਾਲਚ ਦਾ ਰੰਗ ਲਾਇਆ ਹੋਇਆ ਉਹ ਉਸ ਮਾਲਕ ਨੂੰ ਚੰਗੇ ਨਹੀਂ ਲੱਗਦੇ, ਉਹ ਪਰਮੇਸ਼ਰ ਨੂੰ ਚੰਗੇ ਨਹੀਂ ਲੱਗਦੇ। ਜਿਵੇਂ ਕੱਪੜੇ ਨੂੰ ਕੱਚਾ ਰੰਗ ਲੱਗਾ ਹੋਵੇ ਤੇ ਸਤਸੰਗਤ ਜੀ ਉਹ ਕੱਚਾ ਰੰਗ ਬਹੁਤਾ ਚਿਰ ਨਹੀਂ ਰਹਿੰਦਾ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਪਾਣੀ ਧੋਤਾ ਥਿਰ ਨਾ ਰਹੋਈ। ਕੱਚਾ ਰੰਗ ਜਦੋਂ ਪਾਣੀ ਨਾਲ ਆਪਾਂ ਧੋਨੇ ਹਾਂ ਤੇ ਸਤਸੰਗਤ ਜੀ ਉਹ ਥਿਰ ਨਹੀਂ ਰਹਿੰਦਾ, ਉਹ ਕੱਚਾ ਰੰਗ ਲੱਥ ਜਾਂਦਾ ਹੈ। ਕਈ ਵਾਰ ਕੱਪੜਾ ਜਿਹੜਾ ਹੈ ਉਹ ਡੱਬ ਖੜੱਬਾ ਜਿਹਾ ਹੋ ਜਾਂਦਾ ਹੈ, ਮਨੁੱਖ ਦਾ ਫਿਰ ਚਿੱਤ ਨਹੀਂ ਕਰਦਾ ਵੀ ਮੈਂ ਇਸ ਕੱਪੜੇ ਨੂੰ ਵਰਤਾਂ। ਇਸੇ ਤਰ੍ਹਾਂ ਮਾਇਆਵੀ ਪਦਾਰਥਾਂ ਦਾ ਰੰਗ ਕੱਚਾ ਹੈ, ਇਹ ਸਦੀਵ ਕਾਲ ਰਹਿਣ ਵਾਲਾ ਨਹੀਂ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੰਨੇ ਮਾਇਆਵੀ ਪਦਾਰਥਾਂ ਦੇ ਭੋਗ ਹਨ ਇੱਕ ਖਿਣ ਵਿੱਚ ਹੀ ਕੌੜੇ ਹੋ ਜਾਂਦੇ ਨੇ। ਮਨੁੱਖ ਨੂੰ ਚੰਗੇ ਨਹੀਂ ਲੱਗਦੇ, ਪਰ ਸਤਸੰਗਤ ਜਦੋਂ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵੱਸ ਜਾਵੇ ਤੇ ਜਿੰਨਾ ਚਿਰ ਨਾਮ ਨਾ ਵੱਸੇ ਉਹਨਾਂ ਚਿਰ ਮਨੁੱਖ ਮਾਇਆਵੀ ਪਦਾਰਥਾਂ ਦੇ ਨਾਲ ਹੀ ਜੁੜਿਆ ਰਹਿੰਦਾ ਹੈ। ਤੇ ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਇਹ ਚੋਲਾ ਉਸ ਮਾਲਕ ਨੂੰ ਪਾਉਂਦਾ ਨਹੀਂ। ਭਾਵੇਂ ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਰੰਗ ਸਭਾ ਨਾਰਾਇਣ ਜੇਤੇ ਮਨ ਭਵਨ, ਜਿਤਨੇ ਕੁ ਮਨ ਨੂੰ ਪਾਉਂਦੇ ਨੇ ਇਹ ਸਾਰੇ ਹੀ ਪਰਮੇਸ਼ਰ ਦੇ ਰੰਗ ਨੇ। ਪਰ ਗੁਰਮੁਖੋ ਜਿਹੜਾ ਪੱਕਾ ਰੰਗ ਆ ਨਾ, ਮਜੀਠੀ ਰੰਗ ਆ, ਉਹ ਉਤਰਦਾ ਨਹੀਂ। ਪਰ ਕੱਚਾ ਰੰਗ ਜਿਹੜਾ ਉਹ ਚਾਰ ਕੁ ਦਿਨਾਂ ਵਾਸਤੇ ਹੁੰਦਾ, ਸਦੀਵ ਕਾਲ ਰਹਿਣ ਵਾਲਾ ਨਹੀਂ। ਔਰ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਅੰਦਰ ਜਿੱਥੇ ਨਾਮ ਜਪਣ ਵਾਲਿਆਂ ਤੋਂ ਕੁਰਬਾਨ ਜਾਣਾ ਕੀਤਾ, ਸਤਸੰਗਤ ਜੀ ਉੱਥੇ ਸਤਿਗੁਰਾਂ ਨੇ ਇਸ ਸ਼ਬਦ ਦੇ ਅੰਦਰ ਪਖੰਡ ਦਾ ਵੀ ਖੰਡਨ ਕੀਤਾ ਹੈ। ਕਿਉਂਕਿ ਕਈ ਵਾਰ ਮਨੁੱਖ ਮਾਇਆ ਦੀ ਖਾਤਰ ਕੇਵਲ ਲਿਬਾਸ ਪਹਿਣ ਕੇ ਤੇ ਪਖੰਡ ਧਾਰੀ ਬਣ ਜਾਂਦਾ, ਪਖੰਡੀ ਬਣ ਜਾਂਦਾ, ਲੋਕਾਂ ਨੂੰ ਆਪਣੇ ਵੱਸ ਵਿੱਚ ਕਰਦਾ, ਪਖੰਡ ਕਰ ਕਰਕੇ ਤੇ ਲੋਕ ਮੇਰੀ ਪੂਜਾ ਕਰਨ, ਲੋਕ ਮੇਰੇ ਪਿੱਛੇ ਲੱਗਣ। ਸਭ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਦਾ ਵੀ ਖੰਡਨ ਕੀਤਾ ਹੈ। ਔਰ ਕੁਛ ਪੁਰਾਤਨ ਵਿਦਵਾਨਾਂ ਦੀ ਇਹ ਵੀ ਵਿਚਾਰ ਹੈ ਕਿ ਇਹ ਸ਼ਬਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਹੋ ਸੁਹਾਗਣ ਦੇ ਪ੍ਰਥਾ ਉਚਾਰਨ ਕੀਤਾ ਹੈ। ਸਹੋ ਸੁਹਾਗਣ ਦੇ ਬਾਰੇ ਆਪ ਜੀ ਨੇ ਕਈ ਵਾਰ ਵਿਦਵਾਨਾਂ ਦੇ ਪਾਸੋਂ ਸੁਣਿਆ ਹੋਵੇਗਾ। ਇਹ ਵੀ ਇੱਕ ਪਖੰਡੀ ਸੀ, ਵਿਕਾਰੀ ਪੁਰਸ਼ ਸੀ ਅਤੇ ਕਹਿੰਦਾ ਸੀ ਮੈਨੂੰ ਸਹੋ ਦੀ ਪ੍ਰਾਪਤੀ ਹੋ ਚੁੱਕੀ ਹੈ, ਮੈਨੂੰ ਸਹੋ ਮਿਲਿਆ ਹੋਇਆ ਹੈ, ਮੈਨੂੰ ਮਾਲਕ ਮਿਲਿਆ ਹੈ। ਔਰ ਸਤਸੰਗਤ ਜੀ, ਔਰਤਾਂ ਵਾਲੇ ਕੱਪੜੇ ਪਹਿਨ ਕੇ ਤੇ ਇਹ ਔਰਤਾਂ ਦੇ ਨਾਲ ਹੀ ਬੁਰੇ ਕਰਮ ਕਰਿਆ ਕਰਦਾ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਦਾ ਪਰਦਾ ਫਾਸ਼ ਕੀਤਾ ਸੀ। ਪੁਰਾਤਨ ਵਿਦਵਾਨਾਂ ਦੀ ਇਹ ਵੀ ਵਿਚਾਰ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਸਹੁੰ ਸੁਹਾਗਣ ਦੇ ਪ੍ਰਥਾਏ ਉਚਾਰ ਕੇ ਉਹਨੂੰ ਉਪਦੇਸ਼ ਬਖਸ਼ਿਸ਼ ਕੀਤਾ। ਰਹੋ ਵਿਚਾਰ, ਸਤਿਗੁਰੂ ਪਾਤਸ਼ਾਹ ਜੀ ਨੇ ਜੋ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਾਂਝਾ ਕਰਨ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਪਹਿਲਾ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਤਿਲੰਗ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 721 ਤੇ ਸੁਭਾਏਮਾਨ ਹੈ। ਮੈਂ ਇੱਕ ਹੋਰ ਇੱਥੇ ਬੇਨਤੀ ਕਰਾਂ, ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸੋਂ ਜਿਹੜਾ ਸਰੂਪ ਰਾਮਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਲਿਖਵਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਹਿਲਾਂ ਪ੍ਰਕਾਸ਼ ਕੀਤਾ ਸੀ ਉਸ ਸਰੂਪ ਦੇ 974 ਪੱਤਰੇ ਨੇ, 1900 ਤੋਂ ਵੱਧ ਉਹਦੇ ਅੰਗ ਬਣਦੇ ਨੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿਹੜਾ ਸਰੂਪ ਦਮਦਮਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਭਾਈ ਮਨੀ ਸਿੰਘ ਜੀ ਦੇ ਪਾਸੋਂ ਲਿਖਵਾਇਆ ਸੀ ਨਾ, ਸਤਸੰਗਤ ਜੀ ਉਸ ਸਰੂਪ ਦੇ ਵੀ ਅੰਗ ਜਿਹੜੇ ਨੇ ਉਹ 1430 ਨਹੀਂ ਸੀ। 1430 ਪੰਨੇ ਵਾਲਾ ਸਰੂਪ ਜਦੋਂ ਮਸ਼ੀਨਾਂ ਆਈਆਂ ਤੇ ਮਸ਼ੀਨਾਂ ਦੇ ਵਿੱਚ 1430 ਪੰਨੇ ਦਾ ਸਰੂਪ ਲਿਖਿਆ ਗਿਆ। ਜਿਹੜੇ ਅਥਲਿਕ ਸਰੂਪ ਨੇ ਨਾ ਉਹਨਾਂ ਦੇ ਪੰਨੇ ਜਾਂ ਤਾਂ ਤੁਹਾਨੂੰ 1600-1700 ਦੇ ਲਗਭਗ ਮਿਲਣਗੇ ਜਾਂ 1900 ਦੇ ਲਗਭਗ, ਜਾਂ ਜਿਨ੍ਹਾਂ ਦੀ ਲਿਖਾਈ ਬਰੀਕ ਸੀ ਉਹਨਾਂ ਦੇ 1200-1300 ਪੰਨੇ ਵੀ ਮਿਲਣਗੇ। ਸਤਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਦੀ ਕੋਈ ਗਿਣਤੀ ਨਹੀਂ ਕੀਤੀ ਗਈ। 1430 ਪੰਨੇ ਦਾ ਸਰੂਪ ਜਦੋਂ ਮਸ਼ੀਨੀ ਯੁੱਗ ਆਇਆ ਤੇ ਮਸ਼ੀਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਛਪਣਾ ਸ਼ੁਰੂ ਹੋਇਆ, ਫਿਰ ਇਹਨਾਂ ਨੇ 1430 ਪੰਨਾ ਅੰਕਿਤ ਕਰਕੇ ਤੇ ਸਰੂਪ ਲਿਖਣੇ ਸ਼ੁਰੂ ਕਰ ਦਿੱਤੇ ਆ। ਇਸ ਕਰਕੇ ਜਿਹੜੇ ਇਹ ਸਰੂਪ ਲਿਖੇ ਹੋਏ ਨੇ, ਮੈਂ ਆਪ ਜੀ ਨੂੰ ਇਸ ਸਰੂਪ ਦਾ ਅੰਗ ਦਰਸਾ ਰਿਹਾ ਹਾਂ। 721 ਤੇ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਸੁਭਾਏ ਮਾਣ ਹੈ। ਕਈ ਵੀਰ ਸਵਾਲ ਵੀ ਕਰਦੇ ਨੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੁਕਮਨਾਮੇ ਨਾਲ 1430 ਪੰਨੇ ਦਾ ਆਇਆ ਹੁਕਮਨਾਮਾ ਕਈ ਵਾਰ ਮਿਲਦਾ ਨਹੀਂ। ਉਹਦਾ ਕਾਰਨ ਇਹੀ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਹੱਥ ਲਿਖਤ ਸਰੂਪ ਦਾ ਪ੍ਰਕਾਸ਼ ਗੁਰੂ ਕਾਲ ਤੋਂ ਹੁੰਦਾ ਆ ਰਿਹਾ ਹੈ। ਉਹ ਮਰਜ਼ਾਦਾ ਅੱਜ ਵੀ ਕਾਇਮ ਹੈ ਸਤਿਗੁਰੂ ਜੀ ਦੀ ਕਿਰਪਾ ਸਦਕਾ। ਸਤਸੰਗਤ ਜੀ ਬਾਹਰੀ ਜਿਹੜੀ ਆਪਾਂ ਸਰੂਪਾਂ ਦੇ ਪ੍ਰਕਾਸ਼ ਕਰਦੇ ਹਾਂ ਨਾ, ਇਹ ਮਸ਼ੀਨੀ ਸਰੂਪ ਜਿਹੜੇ ਮਸ਼ੀਨਾਂ ਨਾਲ ਲਿਖੇ ਗਏ ਨੇ ਨਾ, ਇਹਨਾਂ ਦੇ ਅੰਗ 1430 ਨੇ। ਹੱਥ ਲਿਖਤ ਸਰੂਪ ਦੇ ਅੰਗ ਜਿਹੜੇ ਉਹ ਵੱਧ ਘੱਟ ਹੁੰਦੇ ਨੇ, ਇਸ ਕਰਕੇ ਇਹ ਅੰਗ ਉਸ ਸਰੂਪ ਦੇ ਅੰਗਾਂ ਨਾਲ ਨਹੀਂ ਮਿਲਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਰਾਗ ਤਲੰਗ ਦੇ ਅੰਦਰ ਇਹ ਪਾਵਨ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਤੀਜੇ ਘਰ ਸੁਰ ਤਾਲ ਵਿੱਚ ਇਸ ਸ਼ਬਦ ਦਾ ਗਾਇਨ ਕੀਤਾ ਗਿਆ ਹੈ। ਇੱਕ ਜੋ ਆਦੁੱਤੀ ਬ੍ਰਹਮ ਹੈ ਉਹ ਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਭਾਈ ਹੇ ਪਿਆਰੇ, ਇਹ ਜਿਹੜਾ ਸਰੀਰ ਰੂਪੀ ਕੱਪੜਾ ਹੈ, ਤੂੰ ਇਸ ਸਰੀਰ ਰੂਪੀ ਕੱਪੜੇ ਨੂੰ ਮਾਇਆ ਦੀ ਪਾਹ ਚਾੜੀ ਹੋਈ ਹੈ। ਪਾਹ ਤੋਂ ਭਾਵ ਸਾਹਿਬ ਸੰਗਤ ਜੀ ਫਰਕੜੀ ਤੇ ਲੂਣ ਰਲਾ ਕੇ ਉਸ ਪਾਣੀ ਦੇ ਵਿੱਚ ਕੱਪੜੇ ਨੂੰ ਭਿਉਂਇਆ ਜਾਂਦਾ ਹੈ, ਔਰ ਜਿਸ ਵੇਲੇ ਪਾਹ ਦਿੱਤੀ ਜਾਂਦੀ ਹੈ, ਪਾਹ ਦੇਣ ਤੋਂ ਬਾਅਦ ਫਿਰ ਉਹ ਕੱਪੜਾ ਰੰਗਿਆ ਜਾਂਦਾ ਹੈ, ਔਰ ਕਈ ਵਾਰ ਸੋਢੇ ਦੀ ਪਾਹ ਵੀ ਦਿੱਤੀ ਜਾਂਦੀ ਹੈ, ਕਈ ਵਾਰ ਫੜਕੜੀ ਤੇ ਲੂਣ ਦੀ ਵੀ ਪਾਹ ਦਿੱਤੀ ਜਾਂਦੀ ਹੈ। ਫਿਰ ਉਸ ਕੱਪੜੇ ਨੂੰ ਸਾਧ ਸੰਗਤ ਜੀ ਭਿਉਂ ਕੇ ਫਿਰ ਰੰਗਿਆ ਜਾਂਦਾ। ਉਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਇਹੋ ਤਨ ਮਾਇਆ ਪਾਹਿਆ ਪਿਆਰੇ, ਹੇ ਪਿਆਰੇ ਤੂੰ ਇਸ ਸਰੀਰ ਰੂਪੀ ਕੱਪੜੇ ਨੂੰ ਮਾਇਆ ਦੀ ਪਾ ਦੇ ਕੇ ਲੀਤੜਾ ਲੱਭ ਰੰਗਾਏ ਤੇ ਲਾਲਚ ਦੇ ਰੰਗ ਵਿੱਚ ਇਸ ਸਰੀਰ ਰੂਪੀ ਕੱਪੜੇ ਨੂੰ ਰੰਗਾ ਲਿਆ ਹੈ। ਲਾਲਚ ਦੇ ਰੰਗ ਵਿੱਚ ਇਹ ਤੇਰਾ ਸਰੀਰ ਰੂਪੀ ਵਸਤਰ ਰੰਗਿਆ ਗਿਆ ਹੈ। ਜਿਵੇਂ ਸਾਧ ਸੰਗਤ ਜੀ ਨਿਲਾਰੀ ਆਪਣੀ ਦੁਕਾਨ ਤੇ ਆਏ ਹੋਏ ਤਰ੍ਹਾਂ ਤਰ੍ਹਾਂ ਦੇ ਵਸਤਰ ਰੰਗਦਾ ਹੈ, ਪਰ ਰੰਗਦਾ ਉਸ ਨੂੰ ਹੈ ਜਿਹੜਾ ਵਸਤਰ ਨਿਲਾਰੀ ਨੂੰ ਦੇ ਦੇਵੇ। ਨਿਲਾਰੀ ਨੂੰ ਜਦੋਂ ਆਪਾਂ ਵਸਤਰ ਦਿੰਦੇ ਹਾਂ ਤੇ ਉਸ ਵਸਤਰ ਨੂੰ ਰੰਗ ਚਾੜ ਦਿੰਦਾ, ਪਰ ਜੇ ਕੋਈ ਕਹੇ ਵੀ ਵਸਤਰ ਵੀ ਮੇਰੇ ਪਾਸ ਰਹੇ ਤੇ ਨਿਲਾਰੀ ਉਸ ਵਸਤਰ ਨੂੰ ਰੰਗ ਵੀ ਚੜਾ ਦੇਵੇ ਤੇ ਹੋ ਨਹੀਂ ਸਕਦਾ। ਇਸੇ ਤਰ੍ਹਾਂ ਗੁਰਮੁਖੋ ਇਹ ਮਨ ਰੂਪੀ ਕੱਪੜਾ ਗੁਰੂ ਨੂੰ ਅਰਪਣ ਕਰਨਾ ਪੈਂਦਾ ਹੈ ਤੇ ਜਦੋਂ ਅਸੀਂ ਮਨ ਰੂਪੀ ਕੱਪੜਾ ਗੁਰੂ ਨੂੰ ਅਰਪਣ ਕਰਾਂਗੇ ਤੇ ਗੁਰੂ ਕਿਰਪਾ ਕਰਕੇ ਨਾਮ ਦਾ ਰੰਗ ਇਸ ਮਨ ਨੂੰ ਚੜਾਵੇਗਾ। ਪਰ ਜੇ ਮਾਇਆ ਦੀ ਪਾਹ ਲੱਗੀ ਹੋਈ ਹੈ ਤੇ ਲਾਲਚ ਦੇ ਰੰਗ ਵਿੱਚ ਇਹ ਕੱਪੜਾ ਰੰਗਿਆ ਗਿਆ ਹੈ ਤੇ ਰੰਗੇ ਹੋਏ ਕੱਪੜੇ ਦੇ ਉੱਤੇ ਰੰਗ ਚੜਾਉਣਾ ਹੋਵੇ ਤੇ ਬੜੀ ਮੁਸ਼ਕਲ ਹੁੰਦੀ ਹੈ, ਕਿਉਂਕਿ ਰੰਗੇ ਹੋਏ ਕੱਪੜੇ ਦੇ ਉੱਤੇ ਦੁਬਾਰਾ ਰੰਗ ਕਰਨਾ ਹੋਵੇ ਨਾ ਤੇ ਉਹ ਵੀ ਬੜੀ ਮੁਸ਼ਕਲ ਹੁੰਦੀ ਹੈ। ਜਿਨ੍ਹਾਂ ਦੇ ਇਸ ਸਰੀਰ ਰੂਪੀ ਚੋਲੇ ਨੂੰ ਕੱਪੜੇ ਨੂੰ ਮਾਇਆ ਦੀ ਪਾਹ ਲਾ ਕੇ ਲਾਲਚ ਦਾ ਰੰਗ ਲੱਗ ਗਿਆ, ਸਤਿ ਸੰਗਤ ਜੀ ਉਹਨਾਂ ਦੇ ਸਰੀਰ ਰੂਪੀ ਚੋਲੇ ਨੂੰ ਮਨ ਰੂਪੀ ਕੱਪੜੇ ਨੂੰ ਨਾਮ ਦਾ ਰੰਗ ਚਾੜਨਾ ਬੜਾ ਔਖਾ ਹੁੰਦਾ ਹੈ। ਭਾਵੇਂ ਮਾਇਆ ਧਾਰੀ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਕਹਿਣਗੇ ਮਹਾਰਾਜ ਸਾਨੂੰ ਵੀ ਨਾਮਦਾਨ ਦੀ ਦਾਤ ਦਿਓ, ਸਤਿ ਸੰਗਤ ਜੀ ਨਾਮਦਾਨ ਦੀ ਦਾਤ ਪ੍ਰਾਪਤ ਕਰ ਲੈਣੀ ਹੋਰ ਗੱਲ ਹੈ, ਪਰ ਨਾਮ ਦੀ ਕਮਾਈ ਕਰਨੀ ਹੋਰ ਗੱਲ ਹੈ। ਧੰਨ ਗੁਰੂ ਹਰਿਰਾਇ ਸਾਹਿਬ ਜੀ ਦੇ ਜੀਵਨ ਵਿੱਚ ਇੱਕ ਐਸੀ ਘਟਨਾ ਵੀ ਆਉਂਦੀ ਹੈ, ਸਤਿਗੁਰਾਂ ਦੇ ਪਾਸ ਇੱਕ ਆਦਮੀ ਆਪਣੇ ਘਰੋਂ ਹਰ ਰੋਜ਼ ਲੰਗਰ ਵਾਸਤੇ ਦੁੱਧ ਘਿਓ ਦਹੀਂ ਆਦਿ ਲੈ ਕੇ ਆਉਂਦਾ ਸੀ। ਇੱਕ ਦਿਨ ਉਹਨੇ ਵੀ ਜਗਿਆਸੂਆਂ ਨੂੰ ਵੇਖ ਕੇ, ਆਮ ਜਗਿਆਸੂ ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਕੇ ਨਾਮਦਾਨ ਮੰਗਦੇ ਨੇ, ਉਹਨੇ ਵੀ ਬੇਨਤੀ ਕੀਤੀ ਸਤਿਗੁਰੂ ਹਰਿਰਾਇ ਸਾਹਿਬ ਜੀ ਨੂੰ, ਕਹਿਣ ਲੱਗਾ ਮਹਾਰਾਜ ਮੈਨੂੰ ਵੀ ਨਾਮਦਾਨ ਦੇ ਦਿਓ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨਾਮਦਾਨ ਤੇਰੇ ਕੋਲ ਟਿਕ ਨਹੀਂ ਸਕਦਾ। ਸਤ ਸੰਗਤ ਜੀ ਉਸੇ ਵੇਲੇ ਉਹਨੇ ਜਵਾਬ ਦਿੱਤਾ, ਕਹਿਣ ਲੱਗਾ ਮਹਾਰਾਜ ਜੇ ਮੇਰੇ ਘਰ ਦਾ ਆਇਆ ਦੁੱਧ ਦਹੀਂ ਘਿਓ ਲੰਗਰ ਵਿੱਚ ਵਰਤਿਆ ਜਾ ਸਕਦਾ ਤੇ ਨਾਮਦਾਨ ਕਿਉਂ ਨਹੀਂ ਮੇਰੇ ਕੋਲ ਟਿਕ ਸਕਦਾ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਸ ਇਹੀ ਕਾਰਨ ਹੈ, ਇਹੀ ਕਾਰਨ ਹੈ, ਤੇਰੇ ਅੰਦਰ ਅਜੇ ਹਉਮੈ ਭਰੀ ਹੋਈ ਹੈ, ਤੇਰਾ ਭਾਂਡਾ ਹਉਮੈ ਦੇ ਨਾਲ ਭਰਿਆ ਰੰਗਿਆ ਹੋਇਆ ਤੇ ਜਿੰਨਾ ਚਿਰ ਤੇਰੇ ਅੰਦਰੋਂ ਹਉਮੈ ਦਾ ਮਿਆਰ ਕੀ ਪਦਾਰਥਾਂ ਦਾ ਰੰਗ ਨਹੀਂ ਲੱਥੇਗਾ ਉਹਨਾਂ ਚਿਰ ਨਾਮ ਦਾ ਰੰਗ ਨਹੀਂ ਚੜ ਸਕਦਾ। ਮਿੱਤਰਾ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਮਾਇਆ ਦੀ ਪਾਹ ਲੱਗ ਕੇ ਲਾਲਚ ਦਾ ਰੰਗ ਲੱਗ ਗਿਆ, ਜਿਨ੍ਹਾਂ ਦੇ ਅੰਦਰ ਲਾਲਚ ਪੈਦਾ ਹੋ ਗਿਆ, ਸਤ ਸੰਗਤ ਜੀ ਫਿਰ ਉਹਨਾਂ ਨੂੰ ਨਾਮ ਦਾ ਰੰਗ ਨਹੀਂ ਚੜਦਾ। ਜਿਨ੍ਹਾਂ ਦੇ ਅੰਦਰ ਲਾਲਚ ਹੈ ਨਾ ਉਹ ਨਾਮ ਦੇ ਵਿੱਚ ਨਹੀਂ ਤਦਾਕਾਰ ਹੁੰਦੇ, ਨਾਮ ਵਿੱਚ ਨਹੀਂ ਭਿੱਜਦੇ, ਉਹ ਤਾਂ ਲੋਕ ਦਿਖਾਵੇ ਮਾਤਰ ਨਾਮ ਜਪਦੇ ਨੇ, ਇਹ ਦੁਨੀਆਂ ਦੇ ਲੋਕ ਸਾਡੀ ਪੂਜਾ ਕਰਨ ਇਹ ਬੜਾ ਨਾਮੀ ਹੈ, ਇਹ ਬੜਾ ਤਗੜਾ ਸੰਤ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਐਸੇ ਲੋਕਾਂ ਦਾ ਕਈ ਵਾਰ ਪਾਜ ਵੀ ਉੱਗੜ ਜਾਂਦਾ। ਕੂੜੀ ਕੂੜੀ ਅੱਖੀ ਮੀਟ ਦੇ ਉਨਕਾ ਉੱਤਰ ਜਾਏਗਾ ਝੂਠ ਗੁਮਾਨ। ਜਿਹੜੇ ਝੂਠੀ ਮੂਠੀ ਸਾਧ ਸੰਗਤ ਜੀ ਅੱਖਾਂ ਮੀਟ ਕੇ ਲੋਕਾਂ ਨੂੰ ਵਿਖਾਉਂਦੇ ਨਾ ਵੀ ਅਸੀਂ ਬੜਾ ਨਾਮ ਜਪਦੇ ਹਾਂ, ਬੜਾ ਸਿਮਰਨ ਕਰਦੇ ਹਾਂ, ਉਹ ਬਗਲ ਸਮਾਧੀ ਵਿੱਚ ਹੁੰਦੇ ਨੇ। ਬਗਲਾ ਵੀ ਸਮਾਧੀ ਲਾਉਂਦਾ ਪਰ ਬਗਲੇ ਦੀ ਸਮਾਧੀ ਕੇਵਲ ਡੱਡੀਆਂ ਮੱਛੀਆਂ ਖਾਣ ਤੱਕ ਹੀ ਹੁੰਦੀ ਹੈ, ਇਸ ਤੋਂ ਵੱਧ ਨਹੀਂ। ਜਦੋਂ ਸਾਹਮਣੇ ਕੋਈ ਡੱਡੀ ਮੱਛੀ ਆ ਜਾਂਦੀ ਹੈ ਨਾ, ਉਹ ਝੱਟ ਝਪਟ ਮਾਰ ਕੇ ਉਹਨੂੰ ਬੋਚ ਲੈਂਦਾ। ਤੇ ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐਸੀਆਂ ਸਮਾਧੀਆਂ ਲਾਉਣ ਵਾਲਿਆਂ ਦਾ ਇਹ ਝੂਠਾ ਗੁਮਾਨ ਇੱਕ ਦਿਨ ਉੱਤਰ ਜਾਵੇਗਾ। ਤੇ ਮੈਂ ਉੱਥੇ ਬੇਨਤੀ ਕਰ ਵੀ ਜਾਵਾਂ, ਜਿਵੇਂ ਨਰਕ ਧਾਰੀਆਂ ਦਾ ਉੱਤਰਿਆ ਸੀ, ਆ ਜਿਵੇਂ ਝੂਠੇ ਸਾਹਿਬ ਦਾ ਉੱਤਰਿਆ ਸੀ, ਜਿਵੇਂ ਭਨਿਆਰੇ ਵਾਲੇ ਸਾਹਿਬ ਦਾ ਉੱਤਰਿਆ ਸੀ ਨਾ, ਇਹੋ ਜਿਹਾ ਦਾ ਇਹ ਝੂਠਾ ਜਿਹੜਾ ਗੁਮਾਨ ਹੈ, ਝੂਠਾ ਲੋਕ ਵਿਖਾਲਾ ਗੁਰਮੁਖੋ ਸੁਦੇਵ ਕਾਲ ਨਹੀਂ ਰਹਿੰਦਾ, ਉੱਤਰ ਜਾਂਦਾ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹਨਾਂ ਦੇ ਅੰਦਰ ਮਾਇਆ ਦੀ ਪਾਹ ਲੱਗੀ ਹੈ, ਲਾਲਚ ਦਾ ਰੰਗ ਲੱਗਾ, ਉਹਨਾਂ ਦੇ ਅੰਦਰ ਨਾਮ ਦਾ ਰੰਗ ਨਹੀਂ ਟਿਕੇਗਾ। ਨਾਮ ਦਾ ਰੰਗ ਤਾਂ ਹੀ ਟਿਕੇਗਾ ਸਤਸੰਗਤ ਜੀ, ਜੇ ਪਹਿਲਾਂ ਮਾਇਆ ਦੀ ਪਾਹ ਵਾਲਾ ਲਾਲਚ ਰੰਗ ਦੂਰ ਕੀਤਾ ਜਾਵੇ ਤਾਂ ਭਾਂਡਾ ਸਾਫ ਹੋਵੇਗਾ, ਦੁੱਧ ਤਾਂ ਹੀ ਟਿਕੇਗਾ। ਤੇ ਜੇ ਭਾਂਡੇ ਦੇ ਅੰਦਰ ਪਹਿਲਾਂ ਖਟਿਆਈ ਲੱਗੀ ਹੋਈ ਹੈ, ਆਪਾਂ ਦੁੱਧ ਪਾ ਲਈਏ ਤੇ ਦੁੱਧ ਫੁੱਟ ਜਾਵੇਗਾ, ਦੁੱਧ ਨਹੀਂ ਟਿਕੇਗਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਨਾਮ ਦਾ ਰੰਗ ਤਾਂ ਹੀ ਚੜੇਗਾ ਗੁਰਮੁਖੋ, ਜੇ ਆਪਾਂ ਲਾਲਚ ਦੇ ਰੰਗ ਤੋਂ ਛੁਟਕਾਰਾ ਪਾਵਾਂਗੇ ਤਾਂ ਸੰਤੋਖ ਦੀ ਪ੍ਰਾਪਤੀ ਹੋਵੇਗੀ। ਪਰ ਅੱਜ ਦਾ ਸਮਾਂ ਬਹੁਤ ਅੱਗੇ ਲੰਘ ਗਿਆ ਲਾਲਚ ਦੇ ਪੱਖੋਂ। ਹਰੇਕ ਜੀਵ ਦੇ ਅੰਦਰ ਲਾਲਚ ਹੈ, ਹਰੇਕ ਜੀਵ ਦੇ ਅੰਦਰ ਮਾਇਆ ਦੀ ਦੌੜ ਹੈ। ਇੰਨੀ ਸਿਮਰਨ ਦੀ ਦੌੜ ਨਹੀਂ ਜਿੰਨੀ ਮਾਇਆ ਦੀ ਦੌੜ ਹੈ। ਸਤਸੰਗਤ, ਸਤਿਗੁਰੂ ਕਿਰਪਾ ਕਰੇ ਤੇ ਆਪਾਂ ਝੋਲੀ ਅੱਡ ਕੇ ਮੰਗੀਏ ਦੇਹੇ ਨਾਮ ਸੰਤੋਖੀਆ, ਸਤਿਗੁਰੂ ਸਾਨੂੰ ਨਾਮ ਦੀ ਦਾਤ ਤੇ ਸੰਤੋਖ ਦੀ ਦਾਤ ਬਖਸ਼ਿਸ਼ ਕਰੋ, ਸਾਡੇ ਅੰਦਰ ਸੰਤੋਖ ਆ ਜਾਵੇ। ਨਾਮ ਤਾਂ ਹੀ ਜਪਿਆ ਜਾਵੇਗਾ ਜੇ ਲਾਲਚ ਵਿੱਚ ਹਲਕਾਏ ਕੁੱਤੇ ਆਪੂ ਭੱਜੇ ਹੀ ਫਿਰਦੇ ਰਹੇ ਤੇ ਫਿਰ ਨਾਮ ਨਹੀਂ ਜਪਿਆ ਜਾਂਦਾ। ਸਤਸੰਗਤ ਜੀ, ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਹੇ ਪਿਆਰੇ ਇਸ ਸਰੀਰ ਰੂਪੀ ਕੱਪੜੇ ਨੂੰ ਮਾਇਆ ਦੀ ਪਾਹ ਲਾ ਕੇ ਤੂੰ ਲਾਲਚ ਦਾ ਰੰਗ ਲਾ ਕੇ ਰੰਗਾ ਲਿਆ ਹੈ।
ਮੇਰਾ ਕੰਤਨ ਭਾਵ ਚੋਲੜਾ ਪਿਆਰੇ,
ਹੇ ਪਿਆਰੇ ਇਹ ਜਿਹੜਾ ਚੋਲਾ ਤੂੰ ਲਾਲਚ ਦੇ ਰੰਗ ਵਿੱਚ ਰੰਗਾਇਆ ਹੋਇਆ ਨਾ, ਇਹ ਮੇਰੇ ਉਸ ਕੰਤ ਮਾਲਕ ਨੂੰ ਚੰਗਾ ਨਹੀਂ ਲੱਗਦਾ, ਉਸ ਮਾਲਕ ਨੂੰ ਇਹ ਚੋਲਾ ਪਾਉਂਦਾ ਨਹੀਂ। ਫਿਰ ਉਹਨੂੰ ਚੋਲਾ ਕਿਹੜਾ ਪਾਉਂਦਾ? ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਮਾਲਕ ਨੂੰ ਚੋਲਾ ਉਹ ਪਾਉਂਦਾ ਜਿਸ ਚੋਲੇ ਨੂੰ ਸਤਸੰਗਤ ਜੀ ਮਜੀਠੀ ਰੰਗ ਲੱਗਾ ਹੋਵੇ, ਪੱਕਾ ਰੰਗ। ਮਿਆਰਕੀ ਪਦਾਰਥਾਂ ਦਾ ਰੰਗ ਜਿਹੜਾ ਇਹ ਖਿਨ ਭੰਗਰ ਹੈ। ਸਤਿਗੁਰੂ ਜੀ ਨੇ ਇਸ ਰੰਗ ਦਾ ਜ਼ਿਕਰ ਗੁਰਬਾਣੀ ਵਿੱਚ ਕੀਤਾ ਕੁਸੁੰਭਾ ਰੰਗ, ਸੂਹਾ ਰੰਗ ਕੁਸੁੰਬ ਕਾ ਥੋੜਿਆਂ ਦਿਨ ਚਾਰ ਜੀਓ। ਇਹ ਮਿਆਰਕੀ ਪਦਾਰਥਾਂ ਦਾ ਜਿਹੜਾ ਕੁਸੁੰਭਾ ਰੰਗ ਹੈ ਨਾ, ਕੱਚਾ ਰੰਗ, ਸਤਿਗੁਰੂ ਜੀ ਕਹਿੰਦੇ ਚਾਰ ਕੁ ਦਿਨਾਂ ਵਾਸਤੇ ਹੈ, ਜੇ ਇਹਨੂੰ ਤੱਤੇ ਪਾਣੀ ਦੇ ਵਿੱਚ ਪਾ ਲਈਏ ਤੇ ਤਾਂ ਵੀ ਲੱਥ ਜਾਂਦਾ, ਜੇ ਕੱਚੇ ਰੰਗ ਵਾਲਾ ਕੱਪੜਾ ਧੁੱਪੇ ਸੁੱਕਣੇ ਪਾ ਲਈਏ ਤੇ ਤਾਂ ਵੀ ਉਹ ਰੰਗ ਫਿਟਕ ਜਾਂਦਾ। ਪਰ ਗੁਰਮੁਖੋ ਜਿਹੜਾ ਮਜੀਠੀ ਰੰਗ ਹੈ ਨਾ, ਪੱਕਾ ਰੰਗ, ਇਹਨੂੰ ਭਾਵੇਂ ਤੁਸੀਂ ਤੱਤੇ ਪਾਣੀ ਦੇ ਵਿੱਚ ਪਾਈ ਜਾਓ ਤੇ ਭਾਵੇਂ ਧੁੱਪੇ ਰੱਖੀ ਜਾਓ, ਫਿਰ ਇਹ ਰੰਗ ਲੱਥਦਾ ਨਹੀਂ। ਜਿਨ੍ਹਾਂ ਨੂੰ ਇਹ ਰੰਗ ਲੱਗ ਗਿਆ ਉਹਨਾਂ ਨੂੰ ਭਾਵੇਂ ਦੇਗ ਵਿੱਚ ਵੀ ਉਬਾਲਿਆ ਗਿਆ, ਰੰਗ ਲੱਥਾ ਨਹੀਂ। ਭਾਵੇਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾ ਕਰਕੇ ਉੱਤੋਂ ਤੱਤੀ ਰੇਤ ਵੀ ਪਾਈ ਗਈ, ਪਰ ਇਹ ਰੰਗ ਲੱਥਾ ਨਹੀਂ। ਕੱਚਾ ਰੰਗ ਤੇ ਖਿਣ ਵਿੱਚ ਹੀ ਲਿਆ ਜਾਂਦਾ ਹੈ। ਸਤਸੰਗ ਜੀ, ਕੱਚਾ ਰੰਗ ਸਦੀਵ ਕਾਲ ਨਹੀਂ ਰਹਿੰਦਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪੰਜੋਖਰਾ ਸਾਹਿਬ ਕਥਾ ਕਰ ਰਹੇ ਸੀ, ਵਿਦਿਆਰਥੀ ਪੋਥੀਆਂ ਪ੍ਰਕਾਸ਼ ਕਰਕੇ ਨਾਲ ਕਥਾ ਵਿਚਾਰ ਰਹੇ ਸਨ। ਇੱਕ ਪਖੰਡੀ ਆ ਗਿਆ ਤੇ ਉਹ ਵਿਦਿਆਰਥੀਆਂ ਦੇ ਸਨਮੁਖ ਬੈਠ ਕਰਕੇ ਐਵੇਂ ਆਕੜ ਜੇ ਲਈ ਜਾਵੇ, ਕਹਿੰਦਾ ਮੇਰੇ ਵਿੱਚ ਗੁਰੂ ਅਰਜਨ ਸਾਹਿਬ ਜੀ ਆ ਗਏ ਨੇ, ਮੇਰੇ ਵਿੱਚ ਗੁਰੂ ਅਰਜਨ ਸਾਹਿਬ ਜੀ ਆ ਗਏ ਨੇ। ਪਹਿਲਾਂ ਤਾਂ ਵਿਦਿਆਰਥੀ ਚੁੱਪ ਕਰਕੇ ਸੰਥਿਆ ਵਿਚਾਰਦੇ ਰਹੇ, ਪਰ ਸਤਸੰਗ ਜੀ ਜਦੋਂ ਉਹ ਪਖੰਡ ਕਰਨ ਨੂੰ ਨਾ ਹੀ ਹਟਿਆ, ਫਿਰ ਇੱਕ ਵਿਦਿਆਰਥੀ ਚੰਗਾ ਤਗੜਾ ਸੀ, ਉਹ ਉੱਠਿਆ ਤੇ ਉਹਨੇ ਚੌਂਕੜਾ ਮਾਰਿਆ ਹੋਇਆ ਸੀ, ਉਹਨੇ ਚੌਂਕੜੇ ਸਮੇਤ ਹੀ ਉਹਨੂੰ ਚੁੱਕ ਲਿਆ। ਕਹਿਣ ਲੱਗਾ ਤੇਰੇ ਵਿੱਚ ਗੁਰੂ ਅਰਜਨ ਸਾਹਿਬ ਜੀ ਆਏ ਨੇ ਤੇ ਮੇਰੇ ਵਿੱਚ ਚੰਦੂ ਆ ਗਿਆ, ਹੁਣ ਮੈਂ ਤੈਨੂੰ ਤੱਤੀ ਲੋਹ ਤੇ ਬਿਠਾਉਣਾ ਹੈ। ਹਾਲ ਪਾਰਵਾ ਕਰਨ ਲੱਗ ਪਿਆ, ਕਹਿਣ ਲੱਗਾ ਨਹੀਂ ਮੇਰੇ ਵਿੱਚ ਕੁਛ ਵੀ ਨਹੀਂ। ਕਹਿਣ ਲੱਗਾ ਤੇਰੇ ਵਿੱਚ ਭਾਵੇਂ ਕੁਛ ਨਾ ਹੋਵੇ, ਮੇਰੇ ਵਿੱਚ ਚੰਦੂ ਹੈ। ਸਤਸੰਗ ਜੀ, ਇਹਨੂੰ ਕਹਿੰਦੇ ਨੇ ਕੱਚਾ ਰੰਗ। ਜਦੋਂ ਲੋਹ ਦਾ ਨਾਂ ਸੁਣਿਆ ਨਾ ਤੇ ਤੜਫ ਉੱਠਿਆ, ਕਹਿਣ ਲੱਗਾ ਮੇਰੇ ਵਿੱਚ ਕੁਛ ਵੀ ਨਹੀਂ, ਕੱਚਾ ਰੰਗ ਸਥਿਰ ਨਹੀਂ ਰਹਿੰਦਾ। ਪਰ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਤੇ ਨਾਮ ਦਾ ਪੱਕਾ ਰੰਗ ਲੱਗਾ ਹੋਇਆ ਸੀ, ਤੱਤੀ ਲੋਹ ਤੇ ਬੈਠ ਕਰਕੇ ਵੀ, ਤੱਤੀ ਰੇਤ ਸੀਸ ਚ ਪਵਾ ਕੇ ਵੀ ਇਹ ਰੰਗ ਲੱਥਾ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਕੱਚੇ ਰੰਗ ਵਾਲਾ ਚੋਲਾ ਹੈ ਨਾ, ਉਹ ਮੇਰੇ ਮਾਲਕ ਵਾਹਿਗੁਰੂ ਨੂੰ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ।
ਕਿਉਂ ਧਨ ਸੇਜਾ ਜਾਏ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਮਾਲਕ ਪਤੀ ਪਰਮੇਸ਼ਰ ਜੀਵ ਰੂਪ ਜਗਿਆਸੂ ਰੂਪ ਇਸਤਰੀ ਦੀ ਸੇਜੇ ਅੰਤਸ ਕਰਨ ਤੇ ਕਿਵੇਂ ਜਾਵੇ, ਭਾਵ ਨਹੀਂ ਜਾਵੇਗਾ।
ਹਾਂ ਕੁਰਬਾਨ ਜਾਓ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਆਪ ਜੀ ਦੇ ਸਰੂਪ ਤੋਂ ਕੁਰਬਾਨ ਜਾਂਦਾ ਹਾਂ।
ਮਿਹਰਬਾਨਾ ਹਾਂ ਕੁਰਬਾਨ ਜਾਓ।
ਹਾਂ ਕੁਰਬਾਨੇ ਜਾਓ ਮਿਹਰਬਾਨਾ। ਇੱਥੇ ਵਿਸਰਾਮ ਅਸਾਂ ਸੰਗਤ ਜੀ ਇਸ ਪੰਕਤੀ ਦਾ ਖਿਆਲ ਰੱਖਣਾ, ਹੇ ਮਿਹਰਬਾਨ ਅਕਾਲ ਪੁਰਖ ਜੀ, ਮੈਂ ਆਪ ਜੀ ਦੇ ਸਰੂਪ ਤੋਂ ਕੁਰਬਾਨ ਜਾਂਦਾ। ਹੁਣ ਕਈ ਵਾਰ ਨਾਮ ਤਾਂ ਬੰਦਾ ਮਿਹਰਬਾਨ ਰਖਾ ਲੈਂਦਾ ਪਰ ਉਹਦੇ ਅੰਦਰ ਮਿਹਰ ਨਹੀਂ ਹੁੰਦੀ। ਪਿਰਥੀ ਚੰਦ ਦੇ ਬੱਚੇ ਦਾ ਨਾਮ ਵੀ ਮਿਹਰ ਚੰਦ ਸੀ, ਮਿਹਰਬਾਨ ਸੀ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿਮਰਤਾ, ਇਤਿਹਾਸ ਕਹਿੰਦਾ ਹੈ ਸਤਿਗੁਰੂ ਜੀ ਮਿਲਣ ਵਾਸਤੇ ਗਏ, ਮਿਹਰਬਾਨ ਮੰਜੇ ਤੇ ਬੈਠਾ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਥੱਲੇ ਜਾ ਕੇ ਬੈਠ ਗਏ। ਕਹਿਣ ਲੱਗੇ ਮਿਹਰਬਾਨ ਤੂੰ ਸਾਡੇ ਤਾਏ ਦਾ ਪੁੱਤ ਭਰਾ ਹੈ, ਭਾਈ ਵੱਡਾ ਹੈ ਨਾ, ਸਤਿਕਾਰ ਵਜੋਂ ਬੈਠੇ ਨੇ। ਪਰ ਸਤਸੰਗ ਜੀ ਇਤਿਹਾਸ ਕਹਿੰਦਾ ਮਿਹਰਬਾਨ ਨੇ ਬੜੀਆਂ ਕਸੂਤੀਆਂ ਜੀਆਂ ਗੱਲਾਂ ਬੋਲੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਜਾਰ ਜਰਨ ਦੇ ਮਾਲਕ ਉਹਦੀਆਂ ਸਾਰੀਆਂ ਗੱਲਾਂ ਨੂੰ ਜਰ ਕੇ ਤੇ ਵਾਪਸ ਆ ਗਏ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹਨੇ ਤੁਹਾਡੇ ਸਤਿਕਾਰ ਵਿੱਚ ਇਹਨੇ ਤੁਹਾਡੀ ਨਿਰਾਦਰੀ ਕੀਤੀ, ਸਾਨੂੰ ਹੁਕਮ ਕਰੋ ਇਹਨੂੰ ਚਾਹਟਾ ਛਕਾਈਏ ਇੱਕ ਵਾਰੀ। ਸਤਿਗੁਰੂ ਜੀ ਕਹਿਣ ਲੱਗੇ ਨਹੀਂ, ਫਿਰ ਵੀ ਸਾਡੇ ਤਾਏ ਦਾ ਪੁੱਤ ਭਰਾ ਉਹ ਵੱਡਾ, ਸਾਡਾ ਫਰਜ਼ ਬਣਦਾ ਉਹਦਾ ਸਤਿਕਾਰ ਕਰੀਏ। ਸਤਸੰਗ ਜੀ, ਮਿਹਰਬਾਨ ਅਕਾਲ ਪੁਰਖ ਦਾ ਉੱਥੇ ਨਾਮ ਹੈ, ਉਹ ਸਾਰਿਆਂ ਤੇ ਮਿਹਰ ਕਰਨ ਵਾਲਾ ਹੈ। ਹੇ ਅਕਾਲ ਪੁਰਖ ਜੀ, ਮੈਂ ਆਪ ਜੀ ਦੇ ਸਰੂਪ ਤੋਂ ਕੁਰਬਾਨ ਜਾਂਦਾ ਹਾਂ। ਹਾਂ ਕੁਰਬਾਨੇ ਜਾਓ ਮਿਹਰਬਾਨਾ, ਹਾਂ ਕੁਰਬਾਨੇ ਜਾਓ। ਜਿੱਥੇ ਆਪ ਜੀ ਦੇ ਸਰੂਪ ਤੋਂ ਕੁਰਬਾਨ ਜਾਂਦਾ ਸੱਚੇ ਪਾਤਸ਼ਾਹ ਨੂੰ, ਉੱਥੇ ਆਪ ਜੀ ਦੇ ਨਾਮ ਤੋਂ ਵੀ ਕੁਰਬਾਨ ਜਾਂਦਾ ਹਾਂ।
ਕੁਰਬਾਨ ਜਾਉ ਤਿਨਾ ਕਾ
ਮਹਾਰਾਜ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਹਾਂ।
ਲੈਣ ਜੋ ਤੇਰਾ ਨਾਮ,
ਜਿਹੜੇ ਤੇਰਾ ਨਾਮ ਲੈਂਦੇ ਨੇ, ਜਿਹੜੇ ਤੇਰਾ ਨਾਮ ਜਪਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਨਾਮ ਦੀ ਵਿਚਾਰ ਕਰਦੇ ਨੇ, ਕਿਉਂਕਿ ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਨਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਪਰਮੇਸ਼ਰ ਦੇ ਨਾਮ ਜਪਣ ਦਾ ਵੇਲਾ ਹੈ, ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦਾ ਸਮਾਂ। ਸਾਧ ਸੰਗਤ ਜੀ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਬੈਠ ਜਾਂਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਭਾਈ ਸਾਹਿਬ ਜੀ ਕਹਿੰਦੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਬਹਿ ਜਾਂਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਫਿਰ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ। ਫਿਰ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਇੱਕ ਮਨ ਹੋ ਕੇ ਜਾਪ ਜਪਦੇ ਨੇ, ਜਿਹੜੇ ਸੰਗਤ ਵਿੱਚ ਆਉਂਦੇ ਨੇ। ਭਾਈ ਸਾਹਿਬ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਸਤਿਗੁਰੂ ਜੀ ਕਹਿੰਦੇ ਨੇ ਹੇ ਅਕਾਲ ਪੁਰਖ, ਜਿੱਥੇ ਮੈਂ ਆਪ ਜੀ ਦੇ ਸਰੂਪ ਤੋਂ ਕੁਰਬਾਨ ਜਾਂਦਾ ਹਾਂ, ਆਪ ਜੀ ਦੇ ਨਾਮ ਤੋਂ ਕੁਰਬਾਨ ਜਾਂਦਾ ਹਾਂ, ਉੱਥੇ ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਹਾਂ। ਲੈਣ ਜੋ ਤੇਰਾ ਨਾਮ, ਜਿਹੜੇ ਤੇਰਾ ਨਾਮ ਜਪਦੇ ਨੇ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਹਾਂ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਤੋਂ ਵਾਰ ਨੇ ਫੇਰ ਨੇ ਜਾਂਦਾ ਹਾਂ।
ਲੈਣ ਜੋ ਤੇਰਾ ਨਾਮ,
ਜਿਹੜੇ ਤੇਰਾ ਨਾਮ ਲੈਂਦੇ ਹਨ,
ਤਿਨਾ ਕਾ ਹਉ ਸਦ ਕੁਰਬਾਨ ਜਾਉ।
ਮਹਾਰਾਜ, ਉਹਨਾਂ ਤੋਂ ਤੇ ਮੈਂ ਸਦੀਵ ਕਾਲ ਹੀ ਸੈਂਕੜੇ ਵਾਰ ਕੁਰਬਾਨੇ ਜਾਂਦਾ, ਉਹਨਾਂ ਤੋਂ ਮੈਂ ਸਦਾ ਵਾਸਤੇ ਕੁਰਬਾਨ ਹਾਂ ਜਿਹੜੇ ਤੇਰਾ ਨਾਮ ਜਪਦੇ ਨੇ। ਪਰ ਜਿਹੜੇ ਨਾਮ ਨਹੀਂ ਜਪਦੇ ਸਾਧ ਸੰਗਤ ਜੀ, ਉਹਨਾਂ ਤੋਂ ਨਹੀਂ, ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਕੇ ਨਾਮ ਜਪਣ ਵਿੱਚ ਜੁੜ ਜਾਂਦੇ ਨੇ। ਗੁਰੂ ਰਾਮਦਾਸ ਜੀ ਦਾ ਹੁਕਮ ਵੀ ਹੈ ਨਾ, ਗੁਰ ਸਤਿਗੁਰ ਕਾ ਜੋ ਸੇਖਿਆ ਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਪਹਿਲਾਂ ਸਾਨੂੰ ਉਪਦੇਸ਼ ਹੁਕਮ ਹੈ ਨਾਮ ਜਪਣ ਦਾ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ। ਗੁਰ ਸਤਿਗੁਰ ਕਾ ਜੋ ਸੇਖਿਆ ਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੋ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਉੱਠਦਿਆਂ ਸਾਰ ਕੀ ਕਰਨਾ ਹੈ? ਪਰਮੇਸ਼ਰ ਦੇ ਨਾਮ ਵਿੱਚ ਜੁੜਨਾ ਹੈ, ਕੁਝ ਸਮਾਂ ਨਾਮ ਜਪ ਕੇ ਫਿਰ ਸਾਧ ਸੰਗਤ ਜੀ ਇਸ਼ਨਾਨ ਕਰਨਾ ਹੈ। ਇਸ਼ਨਾਨ ਕਰਕੇ ਤੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਜਦੋਂ ਸੂਰਜ ਉਦੇ ਹੁੰਦਾ ਤੇ ਫਿਰ ਗੁਰਬਾਣੀ ਗਾਇਣ ਕਰਨੀ ਹੈ, ਗੁਰਬਾਣੀ ਦਾ ਨਿਤਨੇਮ ਕਰਕੇ ਤੇ ਫਿਰ ਸੰਗਤ ਵਿੱਚ ਆਉਣਾ ਹੈ, ਸੰਗਤ ਕਰਨੀ ਹੈ। ਔਰ ਸੰਗਤ ਦੀਆਂ ਜਿਹੜੀਆਂ ਦਰੀਆਂ ਨੇ, ਤੱਪੜ ਨੇ, ਉਹ ਝਾੜ ਕੇ ਵਿਛਾਉਣੇ, ਇਕੱਠੇ ਕਰਨੇ, ਫਿਰ ਇਹ ਸੇਵਾ ਦੇ ਵਿੱਚ ਵੀ ਜੁੜਨਾ ਹੈ। ਇਹ ਸੇਵਾ ਕਰਕੇ ਫਿਰ ਆਪਣੀ ਕਿਰਤ ਵਿਰਤ ਵੀ ਕਰਨੀ ਹੈ। ਇਹ ਸਤਿਗੁਰਾਂ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਦਿੱਤਾ। ਹਜ਼ੂਰ ਕਹਿੰਦੇ ਨੇ ਜਿਹੜਾ ਤੇਰੇ ਨਾਮ ਜਪਦੇ ਨੇ ਨਾ ਪਿਆਰੇ ਰੰਗ ਰਤੜੇ, ਮੈਂ ਉਹਨਾਂ ਤੋਂ ਸਦੀਵ ਕਾਲ ਸੈਂਕੜੇ ਵਾਰ ਕੁਰਬਾਨ ਜਾਂਦਾ
ਹਾਂ।
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਪਾਇਆ ਰੰਗਣ ਜੇਠੀਆ ਪਿਆਰੇ।
ਬੇਨਤੀ ਕੀਤੀ ਸਿੱਖਾਂ ਨੇ ਸੱਚੇ ਪਾਤਸ਼ਾਹ, ਆਪ ਜੀ ਨਾਮ ਦੀ ਗੱਲ ਕਰ ਦਿਓ ਤੇ ਕਿਰਪਾ ਕਰਕੇ ਦੱਸੋ ਵੀ ਇਸ ਸਰੀਰ ਰੂਪੀ ਕੱਪੜੇ ਨੂੰ ਅਥਵਾ ਮਨ ਰੂਪੀ ਕੱਪੜੇ ਨੂੰ ਰੰਗ ਕਿਵੇਂ ਚਾੜੀਏ। ਤਾਂ ਹਜ਼ੂਰ ਸਤਿਗੁਰੂ ਜੀ ਇਹਨਾਂ ਪੰਕਤੀਆਂ ਵਿੱਚ ਦਰਸਾ ਰਹੇ ਨੇ, ਕਾਇਆ ਰੰਗਣ ਜੇ ਥੀਆ ਪਿਆਰੇ। ਹੇ ਪਿਆਰੇ, ਜੇ ਕਾਇਆ ਸਰੀਰ, ਰੰਗਣ ਦਾ ਅਰਥ ਹੈ ਮੱਟੀ, ਸਤਸੰਗਤ ਜੀ ਨਲਾਰੀ ਦੀ ਮੱਟੀ, ਜਿਸ ਮੱਟੀ ਦੇ ਵਿੱਚ ਉਹ ਵਸਤਰ ਰੰਗਦਾ ਨਾ, ਉਹਨੂੰ ਮੱਟੀ ਕਿਹਾ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਜ਼ਿਕਰ ਕੀਤਾ, ਭਾਈ ਸਾਹਿਬ ਜੀ ਕਹਿੰਦੇ ਨੀਲਾਰੀ ਦੇ ਮੱਟ ਵਿੱਚ ਪਾਏ ਗਿੱਦੜ ਰੱਤਾ। ਇੱਕ ਵਾਰੀ ਕਹਿੰਦੇ ਗਿੱਦੜ ਨਲਾਰੀ ਦੇ ਮੱਟ ਵਿੱਚ ਡਿੱਗ ਪਿਆ ਤੇ ਮੱਟ ਵਿੱਚ ਨੀਲਾ ਰੰਗ ਸੀ, ਉਹਨੂੰ ਨੀਲਾ ਰੰਗ ਚੜ ਗਿਆ, ਉਹ ਰੰਗਿਆ ਗਿਆ ਸਾਧ ਸੰਗਤ ਜੀ। ਤੇ ਭਾਈ ਸਾਹਿਬ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਜੰਗਲ ਵਿੱਚ ਜਾਏ ਤਾਂ ਜੰਗਲ ਦੇ ਵਿੱਚ ਜਾ ਕਰਕੇ ਤੇ ਫਿਰ ਗੁਰਮੁਖੋ ਉਹ ਉੱਥੇ ਕੁਮਤ ਕਰਦਾ ਹੈ, ਪਖੰਡ ਕਰਦਾ ਹੈ, ਪਖੰਡ ਕੁਮਤਾ। ਜਦੋਂ ਰੰਗ ਵਿੱਚ ਰੰਗਿਆ ਗਿਆ ਤੇ ਜੰਗਲ ਵਿੱਚ ਚਲੇ ਗਿਆ ਤੇ ਜੰਗਲੀ ਜੀਵਾਂ ਨੇ ਸਮਝਿਆ ਵੀ ਇਹ ਸ਼ੇਰ ਸਾਡਾ ਬਾਦਸ਼ਾਹ। ਹੁਣ ਭਾਈ ਸਾਹਿਬ ਜੀ ਕਹਿੰਦੇ ਨੇ ਪਖੰਡ ਕਮੱਤਾ ਤੇ ਇਹ ਪਖੰਡ ਕਮਾਉਣ ਲੱਗ ਪਿਆ। ਦਸ ਇਹਦੇ ਮਿਰਗਾਵਲੀ ਹੋਏ ਬਹੋ ਅਵੱਤਾ। ਹੁਣ ਜਿਹੜੇ ਜੰਗਲੀ ਜੀਵ ਸੀ ਨਾ, ਉਹ ਇਹਦੇ ਦਰ ਤੇ ਆ ਕੇ ਸੇਵਾ ਕਰਨ ਲੱਗ ਪਿਆ। ਜੋ ਜੰਗਲੀ ਜੀਵ ਸੇਵਾ ਕਰਨ ਲੱਗ ਪਏ ਤੇ ਇਹ ਆਕੜ ਕੇ ਬਹੇ, ਵੇਖਿਆ ਨਾ ਮੇਰੀ ਕਿੰਨੀ ਵਡਿਆਈ ਹੈ, ਕਿੰਨੀ ਉਪਮਾ, ਕਿੰਨੇ ਜੀਵ ਮੇਰੀ ਸੇਵਾ ਕਰਦੇ ਨੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਪਖੰਡੀ ਲੋਕ ਨੇ ਨਾ, ਉਹ ਵੀ ਇਸੇ ਤਰ੍ਹਾਂ ਉਸ ਸਰੀਰ ਰੂਪੀ ਕੱਪੜੇ ਨੂੰ ਮਾਇਆ ਦੀ ਪਾ ਦੇ ਕੇ, ਲਾਲਚ ਦਾ ਰੰਗ ਦੇ ਕੇ ਤੇ ਪਖੰਡ ਵਿੱਚ ਜੁੜ ਜਾਂਦੇ ਨੇ। ਜਦੋਂ ਕੋਈ ਦਸ ਸਰੀਰ ਉਹਨਾਂ ਦੇ ਨਾਲ ਜੁੜ ਜਾਂਦੇ ਨੇ ਨਾ, ਉਹ ਕਹਿਣਗੇ ਕਿ ਸਾਡੇ ਬਾਬਾ ਜੀ ਬੜੇ ਚੰਗੇ ਨੇ, ਜੋ ਚੰਗੀ ਹੈ ਦੇ ਦਿੰਦੇ ਨੇ। ਤੇ ਜੇ ਬਾਬੇ ਦੇ ਕੋਲ ਕੁਝ ਹੋਵੇ ਤੇ ਬਾਬਾ ਤੁਹਾਡੇ ਤੋਂ ਲੁੱਟ ਲੁੱਟ ਕੇ ਖਾਵੇ। ਗੁਰਮੁਖੋ, ਜੇ ਬਾਬੇ ਦੇ ਕੋਲ ਕੁਛ ਹੋਵੇ ਤੇ ਬਾਬਾ ਤੁਹਾਨੂੰ ਹੀ ਕਹੇ ਵੀ ਤੁਸੀਂ ਇੰਨੇ ਇੰਨੇ ਪੈਸੇ ਲਿਆ ਕਰੋ। ਭਾਈ ਸਾਹਿਬ ਜੀ ਕਹਿੰਦੇ ਨੇ ਜਿਵੇਂ ਉਹ ਮਿਰਗਾਵਲੀ ਸੇਵਾ ਕਰਨ ਲੱਗ ਪਈ ਤੇ ਜਿਹੜਾ ਗਿੱਦੜ ਸੀ ਨਾ, ਹੋਏ ਬਹੇ ਅਵੱਤਾ, ਉਹ ਅਵੈੜਾ ਜਿਹਾ ਹੋ ਕੇ ਆਕੜ ਕੇ ਬਹਿ ਗਿਆ। ਤੇ ਹੁਣ ਜਦੋਂ ਮਾਇਆ ਦੇ ਰੰਗ ਵਿੱਚ ਰੱਤਾ, ਲਾਲਚ ਦੇ ਰੰਗ ਵਿੱਚ ਰੰਗਿਆ ਹੋਇਆ ਸਰੀਰ ਕਿਤੇ ਤੇ ਇਸ ਤਰ੍ਹਾਂ ਆਕੜ ਕੇ ਬਹੇ ਤੇ ਦਸ ਸਰੀਰ ਉਹਦੀ ਸੇਵਾ ਵਿੱਚ ਜੁੜ ਜਾਣ ਨਾ, ਤੂੰ ਫਿਰ ਆਕੜਦਾ ਵੀ ਵੇਖਿਆ ਨਾ ਲੋਕ ਕਿਸ ਤਰ੍ਹਾਂ ਮੇਰੀ ਸੇਵਾ ਕਰਦੇ ਨੇ, ਕਿਵੇਂ ਮੇਰੇ ਕੋਲ ਭੱਜੇ ਆਉਂਦੇ ਨੇ, ਹੈ ਨਾ ਮੇਰੇ ਕੋਲ ਕੁਛ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਹ ਪਾਪ ਦਾ ਜਿਹੜਾ ਰੰਗ ਹੈ ਨਾ, ਪਖੰਡ ਦਾ ਰੰਗ, ਇਸ ਦੇਵ ਕਾਲ ਨਹੀਂ ਰਹਿੰਦਾ। ਆਖਿਰਕਾਰ ਕੀ ਹੋਇਆ? ਭਾਈ ਸਾਹਿਬ ਜੀ ਕਹਿੰਦੇ ਨੇ ਬੋਲੀ ਕਾਰਜ ਵਿਗਾੜਿਆ ਜੋ ਮੂਲੀ ਪੱਤਾ। ਇੱਕ ਦਿਨ ਉਹ ਗਿੱਦੜ ਹਵਾਂਕਿਆ, ਜਦੋਂ ਗਿੱਦੜ ਹਵਾਂਕਿਆ ਤੇ ਜੰਗਲੀ ਜੀਵਾਂ ਨੇ ਸਮਝਿਆ ਵੀ ਇਹਦਾ ਗਿੱਦੜ ਆ, ਅਸੀਂ ਐਵੇਂ ਇਹਦੀ ਸੇਵਾ ਕਰਦੇ ਰਹੇ, ਅਸੀਂ ਐਵੇਂ ਹੀ ਇਹਦੇ ਮਗਰ ਭੱਜੇ ਫਿਰਦੇ ਰਹੇ, ਤੇ ਗਿੱਦੜ ਆ, ਅਸੀਂ ਤਾਂ ਸਮਝਿਆ ਸੀ ਵੀ ਸ਼ੇਰ ਹੈ ਸਾਡਾ ਬਾਦਸ਼ਾਹ। ਇਸੇ ਤਰ੍ਹਾਂ ਸਾਤ ਸੰਗਤ ਜੀ, ਜੋ ਪਖੰਡੀ ਦਾ ਤਾਜ ਉਗੜਦਾ ਨਾ, ਫਿਰ ਦੁਨੀਆਂ ਦੇ ਲੋਕ ਕੰਨਾਂ ਨੂੰ ਹੱਥ ਲਾਉਂਦੇ ਵੀ ਅਸੀਂ ਐਵੇਂ ਇਹਦੇ ਪਿੱਛੇ ਭੱਜੇ ਫਿਰਦੇ ਰਹੇ, ਇਹਦੇ ਕੋਲ ਤੇ ਕੱਖ ਵੀ ਨਹੀਂ ਗਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਾਲਾ ਰੰਗਣ ਜੇ ਥੀਆ ਪਿਆਰੇ, ਐ ਪਿਆਰੇ ਜੇ ਇਹ ਤੇਰਾ ਸਰੀਰ ਰੰਗਣ ਵਾਲੀ ਮੱਟੀ ਬਣ ਜਾਵੇ।
ਮਾਇਆ ਨਾਮ ਅਜੀਠ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਇਹਦੇ ਵਿੱਚ ਪੱਕਾ ਨਾਮ ਦਾ ਰੰਗ ਪਾਉਣਾ ਕਰੋ।
ਰੰਗਣ ਵਾਲਾ ਜੇ ਰੰਗਾ ਸਾਹਿਬ,
ਸੱਚੇ ਪਾਤਸ਼ਾਹ ਜੀ ਕਹਿੰਦੇ ਰੰਗ ਲਾਉਣ ਵਾਲਾ ਮਾਲਕ ਜੇ ਫਿਰ ਇਹ ਤੇਰੇ ਮਨ ਰੂਪੀ ਵਸਤਰ ਨੂੰ ਨਾਮ ਦਾ ਪੱਕਾ ਰੰਗ ਲਾ ਦੇਵੇ।
ਐਸਾ ਰੰਗ ਨਾ ਡੇਠ,
ਸਤਿਗੁਰੂ ਜੀ ਕਹਿੰਦੇ ਫਿਰ ਇਹੋ ਜਿਹਾ ਰੰਗ ਤੂੰ ਪਹਿਲਾਂ ਕਦੇ ਵੇਖਿਆ ਨਹੀਂ ਹੋਵੇਗਾ। ਸਤਸੰਗਤ ਜੀ, ਜਿਹਨਾਂ ਨੂੰ ਐਸਾ ਰੰਗ ਲੱਗ ਜਾਂਦਾ ਨਾ, ਉਹ ਐਸੇ ਰੰਗ ਨੂੰ ਛਪਾਉਣ ਦੀ ਕੋਸ਼ਿਸ਼ ਕਰਦੇ ਨੇ। ਜਿਹਨਾਂ ਨੂੰ ਉਸ ਮਾਲਕ ਦੀ ਪ੍ਰਾਪਤੀ ਹੋ ਜਾਂਦੀ ਨਾਮ ਜਪਦਿਆਂ ਜਪਦਿਆਂ, ਬਾਬਾ ਫਰੀਦ ਜੀ ਕਹਿੰਦੇ ਹੋਰ ਨਜ਼ੀਕ ਖੁਦਾ ਇਹਦਾ ਭੇਤ ਨਾ ਕਿਸਾ ਦੇਣ। ਸਤਸੰਗਤ ਜੀ, ਉਹ ਕਿਸੇ ਨੂੰ ਆਪਣਾ ਭੇਤ ਨਹੀਂ ਦੱਸਦੇ ਵੀ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਭਰਿਆ ਹੋਏ ਸੋ ਕਬਹੂ ਨਾ ਡੋਲੇ, कहो कबीर शूशा घट बोले। जिहड़ा भांडा ऊणा हुंदा है ना वह उछलदा है वह बोलदा है, पर जिहड़ा भांडा भर जावे वह बोलदा नहीं उछलदा नहीं। सतसंगत जी, जिहड़े भांडे परमेश्वर दे नाम रंग विच भर गए फिर वह बोलदे नहीं वह उछलदे नहीं। प्याओ साढ़े कोल सब कुछ असीं तुहानूं दिंदे आ, वह अरदास करके भी कहते भाई मैं कुछ भी नहीं दे सकता, मैं तो गुरु के चरणों अरदास की है। तो कई बार होने से अरदास करके भी कहने पे वेख्या ना मैं अरदास की तेरे घर मुंडा होया, वेख्या ना मैं अरदास की है तेरे कोठी बन गई है। सतगुरु जी कहते जिन्हां दे अंदर नाम रंग नाल भर गए गुरमुखो अरदास करके भी हौमे नहीं करते, वह हौमे विच नहीं आउंदे। सब सतगुरु पातशाह जी कहंदे ने रंगण वाला मालक जे तेरे मन रूपी वस्त्र नू नाम दा मजीठी पक्का रंग चाढ़ देवे फिर एहो जिहा रंग किते भी नहीं दिसेगा।
जिन के चोले रतड़े प्यारे,
ये प्यारे जिन्हां दे इह शरीर रूपी मन रूपी चोले रंगे गए,
पंत तना कै पास,
पंत पति परमेश्वर वाहिगुरु उन्हां दे पास है।
धूड तना की जे मिला जी,
धूड तना की जे मिला जी कहो। गरीब नवाज सतगुरु पातशाह जी कहंदे ने जे उन्हां दी धूड़ जी नूं प्राप्त हो जावे, कहो दर्थ नूं जी नूं हिरदे नूं जे उन्हां दी धूड़ प्राप्त हो जावे नानक की अरदास। सतगुरु जी कहंदे मेरी ये अरदास बेनती है जिन्हां दे चोले रंगे गए जेड़े रतड़े रहिंदे ने अठे पैर वाहिगुरु दी प्रीत विच, जे किते उन्हां दे चरणां दी धूड़ मिल जावे जी नूं
नानक की अरदास।
सतगुरु जी कहंदे मैं तां भाई अठे पैर यही अरदास करदा हे अकाल पुरख वाहिगुरु जेड़े तेरे रंग रतड़े ने कृपा करके उन्हां दी चरण धूड़ बख्शो जी।
आपे साजे आपे रंगे,
सतसंगत जी उह परमेश्वर आप ही साजे पैदा करदा है आप ही रंगे आप ही ओ परमेश्वर प्रेम दा रंग चाढ़दा है।
आपे नजर करे
ते आप ही फिर नजर बख्शिश करदा है।
नानक कामण कंत भाव,
सच्चे पातशाह जी कहंदे फिर की हुंदा जदों आप कृपा कर देवे नाम दा मजीठी रंग चाढ़ देवे पक्का रंग ते ए जीव इस्त्री उस मालक नू पा जांदी है चंगी लगदी है।
आपे ही रावे,
सतसंगत जी फिर वो कृपा करके अपने स्वरूप दे नाल मिला लैंदा फिर अपने विच अभेद कर लैंदा, पर जिन्ना चिर नाम दा रंग ना चढ़े उन्ना चिर जीव अभेद नहीं हुंदा। नाम दा रंग चढ़ गया ते सतसंगत जी मालक आप बाह फड़ के घुट के गल वकड़ी पा लैंदा फिर गुरमुखो आवा गाउण दे विच नहीं पैण दिंदा। ਇਹ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਰਹਿਮਤ ਕਰਨ, ਆਪਾਂ ਵੀ ਸਤਸੰਗਤ ਜੀ ਬੇਨਤੀ ਕਰਿਆ ਕਰੀਏ ਸਤਿਗੁਰੂ ਕਿਰਪਾ ਕਰੋ, ਅਸੀਂ ਮਿਆਰਕੀ ਪਦਾਰਥਾਂ ਦੇ ਵਿੱਚ ਫਸੇ ਹੋਇਆ, ਕਿਰਪਾ ਕਰਕੇ ਸਾਡੀ ਬਾਂਹ ਬਿਰਤੀ ਰੂਪੀ ਬਾਂਹ ਨੂੰ ਫੜ ਕੇ ਕੱਢ ਲਵੋ, ਸਾਨੂੰ ਨਾਮ ਦੇ ਪੱਕੇ ਰੰਗ ਦੇ ਵਿੱਚ ਸਤਸੰਗਤ ਜੀ ਗੁਰੂ ਪਾਤਸ਼ਾਹ ਜੀ ਚਰਨਾਂ 'ਚ ਬੇਨਤੀ ਕਰੀਏ ਮਹਾਰਾਜ ਰੰਗ ਦਿਓ ਤਾਂ ਕਿ ਅਸੀਂ ਆਪ ਜੀ ਦੇ ਮਨ ਨੂੰ ਭਾ ਜਾਈਏ। ਸਤਿਗੁਰੂ ਜੀ ਦਾ ਸੰਗਤਾਂ ਦਾ ਕੁਟਾਨ ਕੋਟ ਸ਼ੁਕਰ ਹੈ ਜੀ।
ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮ ਕੰਤਾ ਭਾਵਾ ਆਪੇ ਹੀ ਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।